ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜੀਵਨ ਮੰਤਰਾਂ ਦੀਆਂ ਬੇਅਦਮੀਆਂ। ਇਸ ਦੇ ਕੁਝ ਅੰਸ਼ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ, ਜਿਸ ਵਿੱਚ ਚੜ੍ਹੀ ਹੋਈ ਸੁਰਤ ਦਾ ਜ਼ਿਕਰ ਹੈ, ਜਦੋਂ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਅਤੇ ਫਿਰ ਜਦੋਂ ਗਿਰਾਵਟ ਆਉਂਦੀ ਹੈ, ਉਸ ਵੇਲੇ ਸੁਰਤ ਦਾ ਕੀ ਹਾਲ ਹੁੰਦਾ ਹੈ, ਉਸਦਾ ਵਰਣਨ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅੱਜ ਬੱਦਲ ਘਿਰੇ, ਵਰਖਾ ਪਈ, ਮਨਮੋਰ ਨੱਚਿਆ ਅਤੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਪੀਂਘਾਂ ਚੜ ਕਲਮ ਚੁੱਕੀ ਅਤੇ ਸਵੇਰ ਦੇ ਇੱਕ ਥੀਂ ਦੁਪਹਿਰ ਦੇ ਦੋ ਤੱਕ ਬੇਹੋਸ਼ ਲਿਖਦਾ ਰਿਹਾ। ਗਰੀਬ ਕੁੱਲ ਜਹਾਨ ਦੇ ਦੁਖੀ ਹਨ, ਅਮੀਰ ਗਰੀਬ ਰੱਬ ਦੀ ਕੁਦਰਤ ਕਣੀ ਦੀ ਨਗਮਾਤ ਨਾਲ ਸਾਜੇ ਭਰਾ ਹਨ, ਪਰ ਇਸ ਅੰਦਰਲੇ ਭਾਈਚਾਰੇ ਦਾ ਅਨੁਭਵ ਇਨਸਾਨ ਦੀ ਹੈਵਾਨੀ ਫਿਤਰਤ ਦੀ ਖੁਦਗਰਜ਼ੀ ਕਰਕੇ ਕਠਿਨ ਹੁੰਦਾ ਹੈ। ਕੋਟਨ ਵਿੱਚ ਕੋਹ ਹੁੰਦਾ ਹੈ ਜੋ ਆਪਣੇ ਆਪ ਦਾ ਤਿਆਗ ਇਸ ਉੱਚੇ ਪਿਆਰ ਅਤੇ ਇਸ ਉੱਚੀ ਆਤਮਕ ਖੁਦਗਰਜ਼ੀ ਦੀ ਖੁਸ਼ੀ ਅਤੇ ਇਮਾਰਤ ਵਿੱਚ ਕਰਦਾ ਹੈ। ਜਿਹੜਾ ਕਰਦਾ ਹੈ ਉਸਦੇ ਅੰਦਰ ਇਸ ਭਾਈਚਾਰੇ ਦਾ ਇਤਨਾ ਚਾਹ, ਉਮਾਹ ਅਤੇ ਆਨੰਦ ਆਉਂਦਾ ਹੈ, ਆਪ ਮੁਹਾਰਾ ਆਉਂਦਾ ਹੈ, ਜਿਸ ਕਰਕੇ ਉਸਨੂੰ ਉਹ ਪਦਾਰਥ ਜੋ ਹੈਵਾਨ ਬਿਰਤੀ ਨੂੰ ਚੰਗੇ ਅਤੇ ਮਹਿੰਗੇ ਲੱਗਦੇ ਹਨ, ਤੁੱਛ ਦਿਸਦੇ ਹਨ। ਸੋਨੇ ਦਾ ਵਹਿਮ ਉਹ ਹੀ ਹੈ ਜੋ ਕੋਕੀਨ ਖਾਂਦੇ ਬੰਦੇ ਨੂੰ ਗੀਟੀਆਂ ਅਤੇ ਜਵਾਹਰਾਤ ਦਿਸਣ ਦਾ ਹੈ, ਉਹਨੂੰ ਤਿਆਗ ਕੋਈ ਕੁਰਬਾਨੀ ਨਹੀਂ ਦਿਸਦੀ। ਜਿਵੇਂ ਪਰਬਤਾਂ 'ਤੇ ਚੜ੍ਹ ਕੇ ਮੈਦਾਨ ਆਪ ਮੁਹਾਰੇ ਨੀਵੇਂ ਹੋ ਜਾਂਦੇ ਹਨ, ਤਿਵੇਂ ਹੀ ਵਾਹਿਗੁਰੂ ਪ੍ਰਾਇਣ ਬਿਰਤੀ ਜਦ ਗਗਨ ਤਮਾਸ਼ੇ ਨੂੰ ਖੜ੍ਹੀ ਹੁੰਦੀ ਹੈ, ਤਦ ਸਭ ਦੁਨੀਆ ਦੇ ਕੂੜ ਪਦਾਰਥ ਨੀਵੇਂ ਹੋ ਜਾਂਦੇ ਹਨ। ਹਾਂਜੀ, ਜਿਵੇਂ ਪਰਬਤਾਂ 'ਤੇ ਚੜ੍ਹ ਕੇ ਮੈਦਾਨ ਆਪ ਮੁਹਾਰੇ ਨੀਵੇਂ ਹੋ ਜਾਂਦੇ ਹਨ, ਤਿਵੇਂ ਹੀ ਵਾਹਿਗੁਰੂ ਪ੍ਰਾਇਣ ਬਿਰਤੀ ਜਦ ਗਗਨ ਤਮਾਸ਼ੇ ਨੂੰ ਖੜ੍ਹੀ ਹੁੰਦੀ ਹੈ, ਤਦ ਸਭ ਦੁਨੀਆ ਦੇ ਕੂੜ ਪਦਾਰਥ ਨੀਵੇਂ ਹੋ ਜਾਂਦੇ ਹਨ। ਇਉਂ ਪਵਨ ਸਵਾਰ ਬੰਦੇ ਸਭ ਮਨੁੱਖਾਂ ਕੋਲੋਂ ਵੀ ਉੱਚੇ ਜਾ ਖੜ੍ਹੇ ਹੁੰਦੇ ਹਨ, ਉਹਨਾਂ ਦੇ ਨੈਣਾਂ ਵਿੱਚ ਹੋਰ ਤਮਾਸ਼ੇ ਲੱਗ ਜਾਂਦੇ ਹਨ। ਉਹ ਫਿਰ ਇੱਕ ਫੁੱਲ ਹੱਸੀ ਹੱਸਦੇ ਹਨ, ਜਿਸ ਵਿੱਚੋਂ ਉਹਨਾਂ ਦੀ ਉੱਚੀ ਬਿਰਤੀ ਦਾ ਮੰਗਲ ਮੀਂਹ ਸਭ ਉੱਤੇ ਪੈਂਦਾ ਹੈ। ਠੀਕ, ਕੁਝ ਉੱਚੀਆਂ ਹਸਤੀਆਂ ਇੱਥੇ ਕਾਦਰ ਇਸ ਵਾਸਤੇ ਭੇਜਦਾ ਹੈ ਕਿ ਰੱਬ ਦੀ ਗਰੀਬ ਮਖਲੂਕ ਦੇ ਦੁੱਖ ਹਾਰੇ ਜਾਣ। ਜਿਵੇਂ ਮੀਂਹ ਪੈਂਦਾ ਹੈ ਅਤੇ ਕਾਲੀ ਪਈ ਹੋਈ ਵਾਂਗ ਅੰਮ੍ਰਿਤ ਵਰਖਾ ਕਰਦੀ ਹੈ, ਜਿਵੇਂ ਸਾਵਨ ਘੱਟਾ ਦੇ ਦਰਸ਼ਨ ਨਾਲ ਹੀ ਜੀ ਜੰਦ ਖੁਸ਼ ਹੋ ਜਾਂਦੇ ਹਨ, ਮੋਰ ਨੱਚਣ ਲੱਗ ਜਾਂਦੇ ਹਨ ਅਤੇ ਪੰਛੀ ਸੱਜੇ ਆਕਾਸ਼ ਵਿੱਚ ਖੁਸ਼ੀਆਂ ਦੇ ਗੀਤ ਗਾਉਂਦੇ ਚੜ੍ਹਦੇ ਹਨ, ਤਿਵੇਂ ਹੀ ਮਹਾਂਪੁਰਖਾਂ ਦੇ ਦਰਸ਼ਨਾਂ ਨਾਲ ਖਿਣਕ ਸਵਾਦ ਵਿੱਚ ਭਰ ਕੇ ਘੜੀ ਦੀ ਘੜੀ ਲਈ ਉੱਚੇ ਹੋ ਜਾਂਦੇ। ਘੜੀ ਦੀ ਘੜੀ ਲਈ ਭੁੱਖੀ ਤਰਿਆਈ ਮਖਲੂਕ ਰੱਜ ਜਾਂਦੀ ਹੈ। ਇੱਕ ਆਲੀਸ਼ਾਨ ਆਨੰਦ ਭਾਈਚਾਰੇ ਵਿੱਚ ਇੱਕ ਸੁਰ ਹੋ ਮਖਲੂਕ ਇੱਕ ਰਾਗ ਦਾ ਅਲਾਪ ਉਹ ਨਿਤਰਦੀ ਹੈ, ਪਰ ਅਫਸੋਸ ਜਦ ਉਹ ਅਸਰ ਹਟਦੇ ਹਨ, ਉਹ ਬੱਦਲ ਹਟਦੇ ਹਨ, ਫਿਰ ਉਹ ਮਿੱਟੀ ਘਾਟਾ ਗਰੀਬੀ ਬੇਚੈਨੀ ਸੰਕਲਪ ਮੌਤ ਤ੍ਰਿਸ਼ਨਾ ਦੁੱਖ ਗਰੀਬ ਅਤੇ ਅਮੀਰਾਂ ਨੂੰ ਆਉਣ ਵੱਜਦੇ ਹਨ। ਮੁੜ ਉਹ ਗੱਲ, ਮੁੜ ਅਣਜਾਣਤਾ ਜਿਹੀ ਮੇਰ ਦੀ ਉਡੀਕ, ਇਹ ਚੱਕਰ ਚੱਲਿਆ ਰਹਿੰਦਾ ਹੈ। ਇਵੇਂ ਜਾਪਦਾ ਹੈ ਕਿ ਕੁਦਰਤ ਦੇ ਗੁੱਝੇ ਖਜ਼ਾਨੇ ਵਿੱਚ ਮਿੱਤਰਤਾ ਪਿਆਰ ਵਾਤਸਲ ਪਿਆਰ ਅਤੇ ਰੱਬੀ ਪਿਆਰ ਭਰੇ ਹੋਏ ਹਨ, ਪਰ ਕਿਸੇ ਪਰਦੇ ਦੇ ਪਿੱਛੇ ਲੁਕਾਏ ਹੋਏ ਹਨ। ਔਰ ਉਹ ਘੜੀ ਦੀ ਘੜੀ ਲਈ ਚਮਕਦੇ ਦੀਦਾਰੇ ਦੇ ਕੇ ਸਾਡੀਆਂ ਮਾਦੀ ਅੱਖਾਂ ਥੀਂ ਫਿਰ ਲੋਪ ਹੋ ਜਾਂਦੇ ਹਨ। ਹਾਂ, ਇਤਨੀਆਂ ਦੈਵੀ ਚੀਜ਼ਾਂ ਦੇ ਦਰਸ਼ਨ, ਕਦੀ ਕਦੀ ਦੇ ਦਰਸ਼ਨ ਅਮੋਲਕ ਹਨ। ਰੂਹ ਨੂੰ ਢਾਰਸ ਆਉਂਦੀ ਹੈ, ਤਰਸ ਦੀਆਂ ਦਿਲਾਂ ਨੂੰ ਦੂਰ ਦੀ ਠੰਡੀ ਹਵਾ ਲੱਗਦੀ ਹੈ, ਆਸਾਂ ਬੱਝਦੀ ਹੈ, ਇਮਾਨ ਕਾਇਮ ਹੁੰਦਾ ਹੈ। ਰੱਬ ਹੈ, ਇਸ ਸੱਚ ਦਾ ਜ਼ਰਾ ਜਿਹਾ ਥੋੜ੍ਹਾ ਜਿਹਾ ਝਾਵਲਾ ਪੈ ਕੇ ਸਦੀਆਂ ਲਈ ਤਾਂਗ ਦੇ ਰੂਹ ਵਿੱਚ ਇੱਕ ਨਿਰਾਸੀ ਜਿਹੀ ਆਸ ਵਿੱਚ ਮੁੜ ਉਸ ਸੋਹਣੇ ਸ਼ਹਿਨਸ਼ਾਹ ਦੇ ਦੀਦਾਰ ਦਰਸ਼ਨਾਂ ਦੀ ਸਿੱਖ ਵਿੱਚ ਧੜਕਦੇ ਬਿਸਮਲ ਜੇ ਹੋਏ ਹੋਏ ਜੀਉਂਦੇ ਹਨ। ਹਾਂਜੀ, ਰੱਬ ਹੈ, ਇਸ ਸੱਚ ਦਾ ਜ਼ਰਾ ਜਿਹਾ ਥੋੜ੍ਹਾ ਜਿਹਾ ਚਾਵਲਾ ਪੈ ਕੇ ਸਦੀਆਂ ਲਈ ਤਾਂਗ ਦੇ ਰੂਹ ਵਿੱਚ ਇੱਕ ਨਿਰਾਸੀ ਜਿਹੀ ਆਸ ਵਿੱਚ ਮੁੜ ਸੋਹਣੇ ਸ਼ਹਿਨਸ਼ਾਹ ਦੇ ਦੀਦਾਰ ਦਰਸ਼ਨਾਂ ਦੀ ਸਿੱਕ ਵਿੱਚ ਧੜਕਦੇ ਬਿਸਮਲ ਜੇ ਹੋਏ ਹੋਏ ਜੀਉਂਦੇ ਹਨ। ਦੂਸਰਾ, ਜਦ ਸੁਰਤ ਗਿਰਾਵਟ ਵਿੱਚ ਆਉਂਦੀ ਹੈ ਤਾਂ ਕੀ ਆਉਂਦਾ ਹੈ? ਜਦ ਗਿਰਾਵਟ ਆਉਂਦੀ ਹੈ ਤਦ ਪਹਿਲਾ ਚਿੰਨ੍ਹ ਇਹ ਹੁੰਦਾ ਹੈ ਕਿ ਆਤਮਕ ਸੱਚਾਂ ਨੂੰ, ਪਿਆਰ ਇਲਾਹੀ ਦੀਆਂ ਅੰਦਰਲੀਆਂ ਹਕੀਕਤਾਂ ਨੂੰ ਅਕਲ ਦੇ ਕਾਂਟਿਆਂ ਨਾਲ ਤੋਲਣ ਲੱਗ ਜਾਂਦਾ ਹੈ। ਮਨੁੱਖ ਸਮਝਣ ਲੱਗ ਜਾਂਦਾ ਹੈ ਕਿ ਉਹ ਵਹਿਮ ਸੀ ਅਤੇ ਅਕਲ ਨਾਲ ਸਿੱਧ ਕੀਤੇ ਸੱਚ ਇਹ ਸੁੱਚ ਹਨ। ਜਦ ਪਰਬਤਾਂ 'ਤੇ ਚੜ੍ਹੇ ਉਸ ਜੀਵਨ ਕਣੀ ਦੇ ਚਮਕਾਏ ਪਿਆਰ ਵਿੱਚ ਆਉਂਦਾ ਸੀ ਤਦ ਤਾਂ ਮੈਦਾਨੀ ਮਾਦੀ ਸੱਚ ਉਸ ਲਈ ਕੂੜ ਹੋ ਚੁੱਕੇ ਸਨ। ਸਿਰਫ ਉਚਾਈ ਉੱਪਰ ਖੜ੍ਹਾ ਹੋ ਕੇ ਉਹ ਅੰਤਰ ਗਿਆਨ ਦੁਆਰਾ ਇੰਟੂਟਿਵਲੀ ਹੀ ਜਾਣ ਲੈਂਦਾ ਸੀ ਕਿ ਬਸ ਇਹ ਸੱਚ ਹੈ। ਇਸ ਨੂੰ ਅਕਲ ਨਾਲ ਸਿੱਧ ਕਰਕੇ ਸੱਚ ਸਮਝਣਾ ਕੇਵਲ ਵਿਅਰਥ ਦਿਸਦਾ ਹੈ, ਪਰ ਉਹ ਜਾਣਦਾ ਹੈ ਕਿ ਇਹ ਤਰੀਕਾ ਸੱਚ ਨੂੰ ਇੱਕੋ ਇੱਕ ਬਿਮਾਰੀ ਹੈ। ਪਰ ਜਦ ਇਹ ਨੀਵਾਂ ਆਉਂਦਾ ਹੈ ਤਦ ਇਹਨੂੰ ਅਕਲ ਦੇ ਸਿਵਾ ਹੋਰ ਕੋਈ ਟੋਣੀ ਹੀ ਨਹੀਂ ਦਿਸਦੀ। ਜਦ ਹਨੇਰੇ ਵਿੱਚ ਇੱਕ ਨਵਾਂ ਅੱਜ ਦਾ ਜੰਮਿਆ ਬੱਚਾ ਮਾਂ ਦੀ ਛਾਤੀ ਫੜ ਕੇ ਪ੍ਰਤੀਤ ਕਰਦਾ ਹੈ ਕਿ ਇਹ ਮੇਰੀ ਮਾਂ ਹੈ, ਜਦ ਵੱਡਾ ਹੋ ਜਾਂਦਾ ਹੈ ਤਾਂ ਇਉਂ ਸੱਚ ਨੂੰ ਹੱਥਾਂ ਪੈਰਾਂ ਨਾਲ ਟਟੋਲ ਕੇ ਪਕੜ ਕੇ ਇਹ ਕਹਿ ਨਹੀਂ ਸਕਦਾ ਕਿ ਇਹ ਸੱਚ ਹੈ। ਉਹ ਪ੍ਰਤੀਤ ਕਰਨ ਵਾਲਾ ਆਤਮਕ ਗਿਆਨ ਦਾ ਆਲਾ ਇਸ ਪਾਸ ਵੈਸਾ ਹੀ ਆਉਂਦਾ ਹੈ। ਵੱਡਾ ਹੋ ਕੇ ਉਸਦੇ ਸਹਿਜ ਗਿਆਨ ਇੰਟਿਊਸ਼ਨ ਦਾ ਆਲਾ ਹੋਰ ਸਫਾ, ਹੋਰ ਚਮਕਿਆ, ਹੋਰ ਪਾਰਦਰਸ਼ੀ ਹੋਣਾ ਲੋੜੀਏ। ਪਰ ਜੇ ਇਹ ਉਚਾਈਆਂ 'ਤੇ ਖੜ੍ਹਾ ਹੋਇਆ ਹੋਵੇ ਡਿੱਗੇ ਹੋਏ ਨੂੰ ਤਾਂ ਆਪ ਦੇ ਬਚਪਨ ਦੇ ਹੱਥਾਂ ਪੈਰਾਂ ਦੀ ਅੰਤਰਯਾਮਤਾ ਭੁੱਲ ਜਾਂਦੀ ਹੈ। ਜਿੰਨੀ ਅੰਤਰਯਾਮਤਾ ਦੀ ਬੱਚੇ ਨੂੰ ਲੋੜ ਹੈ ਉਹ ਸੁੱਤੇ ਸਿੱਧ ਪ੍ਰਾਪਤ ਕਰ ਲੈਂਦਾ ਹੈ। ਅਫਸੋਸ, ਡਿੱਗਿਆ ਹੋਇਆ ਬੰਦਾ ਇੰਨਾ ਕਠੋਰ, ਠੋਸ, ਕਾਲਾ, ਭੈੜਾ ਹੋ ਜਾਂਦਾ ਹੈ ਕਿ ਬਸ ਤ੍ਰਿਸ਼ਨਾ, ਸੰਕਲਪ, ਵਿਕਲਪ, ਈਰਖਾ, ਦੁਐਤ, ਹੈਵਾਨੀ ਬਿਰਤੀ ਦੀਆਂ ਦੂਰਅੰਦੇਸ਼ੀਆਂ, ਦੁਨਿਆਵੀ ਅਕਲਾਂ ਹੀ ਇਹਦੇ ਦੁੱਖ ਦੇ ਕਾਰਨ ਹੋ ਜਾਂਦੇ ਹਨ। ਇਹ ਇਸ ਦਾ ਸਾਧਪੁਣਾ ਖੋ ਲੈਂਦੇ ਹਨ। ਇਹ ਇਸ ਦੇ ਰੱਬੀ ਸੁਭਾਅ ਨੂੰ ਚੋੜ ਚਪਟ ਕਰ ਸੁੱਟਦੇ ਹਨ। ਕਰਮ ਦੀ ਖੇਡ ਨਹੀਂ, ਇਹ ਸੁਰਤ ਦੇ ਉਤਾਰ ਚੜ੍ਹਾਅ ਦੇ ਸਹਿਜ ਸੁਭਾਅ, ਇਲਮ, ਇੰਟਿਊਸ਼ਨ ਦੇ ਠੋਸ ਹੋ ਜਾਣ ਕਰਕੇ ਆਦਮ ਮਹਾਰਾਜ ਅਰਸ਼ੀ ਸਵਰਗ ਖੋ ਬੈਠਦੇ ਹਨ। ਟੈਠੇ ਫਿਰ ਪਤਾ ਨਹੀਂ ਲੱਗਦਾ, ਕੁਛ ਸੁਝਦਾ ਨਹੀਂ, ਅੰਨਾ ਬੋਲਾ ਹੋ ਜਾਂਦਾ ਹੈ। ਸਮਝਦਾ ਹੈ ਮੈਂ ਚੰਗਾ, ਮੈਂ ਤਪੀ, ਹਠੀ, ਜਪੀ, ਮੈਂ ਧਰਮੀ, ਮੈਂ ਪਰਉਪਕਾਰੀ, ਮੈਂ ਭਗਤ, ਮੈਂ ਯੋਧਾ, ਮੈਂ ਰਾਜਾ। ਪਰ ਨਿਵਾਣਾ ਵਿੱਚ ਫਸੀ ਸੁਰਤ ਨੂੰ ਨਿਵਾਣਾ ਦਾ ਗੰਧ ਐਸਾ ਕਲੰਕਿਤ ਕਰਦਾ ਹੈ ਕਿ ਇਸਦੇ ਸਭ ਧਰਮਾਂ ਨੂੰ ਪਾਪਾਂ ਵਿੱਚ ਬਦਲ ਦਿੰਦਾ ਹੈ, ਗੁਣਾਂ ਨੂੰ ਔਗੁਣਾਂ ਵਿੱਚ ਬਦਲ ਦਿੰਦਾ ਹੈ ਅਤੇ ਗਿਰਾਵਟ ਹੋਰ ਮੰਦੀ ਹੁੰਦੀ ਚਲੀ ਜਾਂਦੀ ਹੈ। ਜਿਸ ਤਰ੍ਹਾਂ ਉਡਾਰੀਆਂ ਮਾਰਦੀ ਉੱਚੀ ਟਿੱਲੇ 'ਤੇ ਬੈਠੀ ਸੁਰਤ ਦੇ ਔਗੁਣ ਵੀ ਗੁਣਾਂ ਵਿੱਚ ਬਦਲ ਜਾਂਦੇ ਹਨ, ਨਹੀਂ ਰੀਸਾਂ ਉਹਨਾਂ ਬੇਪਰਵਾਹਾਂ ਦੀਆਂ। ਉਹ ਸੰਤ ਹਨ ਜਿਨ੍ਹਾਂ ਦੀ ਮਹਿਮਾ ਸੁਖਮਨੀ ਸਾਹਿਬ ਵਿੱਚ ਰੱਬ ਨੇ ਆਪ ਕੀਤੀ ਹੈ। ਉੱਚਾ ਹੋਣਾ ਸੁਰਤ ਦਾ ਬਸ ਕੇਵਲ ਇੱਕ ਧਰਮ ਹੈ, ਬਾਕੀ ਸਭ ਅਧਰਮ ਹਨ। ਦੀਨ ਦੁਨੀਆ ਵਾਲੇ ਜਾਣ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਕਿਹਾ ਹੈ ਬੁੱਲੇ ਸ਼ਾਹ ਨੇ, ਅਕਲਾਂ, ਗੱਲਾਂ, ਦਲੀਲਾਂ, ਅਕਲ ਦੇ ਸਾਜੇ ਈਮਾਨ, ਸਿਦਕ, ਅਕਲ ਦੇ ਬਣਾਏ ਫਲਸਫੇ, ਅਕਲ ਸਭ ਕੂੜ ਹਨ, ਇਖਲਾਕ ਸਭ ਕੂੜ ਹਨ, ਸਭ ਫੋਕੇ ਹਨ, ਸਭ ਨਿਰਸ ਨਿਵਾਣਾ ਦੇ ਗੰਧ ਹਨ। ਬਦਲਾਂ ਦੀ ਸਵਾਰੀ ਕਰਦੀ ਸੁਰਤ ਨੂੰ ਮੈਲ ਦਿਸਦੀ ਹੈ, ਉਹ ਇਹਨਾਂ ਗਲਾਂ ਦੀਆਂ ਮੈਲਾਂ ਨਾਲ ਅੰਗ ਭੇੜਨਾ ਨਹੀਂ ਚਾਹੁੰਦੀ। ਨੀ ਬਹਿੰਦੀ ਡੁੱਬ ਮਰ ਸਾਕਤ ਸੰਗ ਨਾ ਜਾਏ, ਉਹ ਸੁਰਤ ਦੀ ਬਾਜ਼ ਉਡਾਰੀ ਕਿੰਝ ਪ੍ਰਾਪਤ ਹੁੰਦੀ ਹੈ? ਇਸ ਦੀ ਪੁੱਛ ਹੀ ਦੱਸਦੀ ਹੈ ਕਿ ਸਿਦਕ ਦਾ ਅਣਪੁਣਾ ਮਰ ਚੁੱਕਾ ਹੈ। ਪੰਛੀ ਕੀ ਪੁੱਛਦੇ ਹਨ, ਬੱਚਾ ਕੀ ਪੁੱਛਦਾ ਹੈ? ਰੂਹ ਦੀ ਟੋਹ ਨਾਲ ਕੁਦਰਤ ਸਾਰੀ ਕਾਦਰ ਦੀ ਹੈ ਨੂੰ ਆਪ ਮੁਹਾਰੀ ਪ੍ਰਾਪਤ ਹੈ। ਸੋ ਜਿਹੜਾ ਧਰਮ ਬਸੰਤ ਦੀ ਚੀਜ਼ ਨਹੀਂ, ਜਿਹੜਾ ਧਰਮ ਬਸੰਤ ਦੀ ਫੁਲਵਾੜੀ ਵਾਂਗੂ ਅੰਦਰੋਂ ਆਪ ਮੁਹਾਰਾ ਨਹੀਂ ਫੁੱਟ ਪੈਂਦਾ, ਉਹ ਦੁਨੀਆਦਾਰੀ ਹੈ, ਕਿਸੇ ਕੰਮ ਦੀ ਚੀਜ਼ ਨਹੀਂ। ਅਤੇ ਜਿਹੜੀ ਉਚਿਆਈ ਸਤਿਗੁਰੂ ਬਖਸ਼ਦਾ ਹੈ ਉਹ ਇੱਕ ਬਰਕਤ ਵਾਂਗੂ ਆਪ ਮੁਹਾਰੀ ਮਿਲਦੀ ਹੈ। ਉਸ ਉੱਚ ਵਿੱਚ ਫਿਰ ਉਤਾਰ ਚੜਾਓ ਨਹੀਂ ਹੁੰਦਾ। ਉਹ ਰੱਬ ਰੂਪ ਆਪ ਜਾਣ ਕੇ ਆਪਣੇ ਸਦੀਆਂ ਦੇ ਭਗਤਾਂ ਨੂੰ ਤਾਰਨ ਹਾਰੇ ਤਾਰਦੇ ਹਨ। ਉਹ ਕੁਦਰਤ ਕਾਦਰ ਖੇਡ ਵੱਖਰੀ ਅਤੇ ਅਨੋਖੀ ਹੈ। ਕਬਹੂ ਸਾਧ ਸੰਗਤ 'ਤੇ ਪਾਵੈ ਉਸ ਅਸਥਾਨ 'ਤੇ ਬੋਹਰ ਨਾ ਆਵੇ ਅਤੇ ਉਹਦੇ ਚੋਜ ਨਿਆਰੇ ਹਨ। ਪਰ ਖਿੜੀ ਵਾੜੀ ਕੁਦਰਤੀ ਤੌਰ 'ਤੇ ਵਧੀ ਸੁਰਤ ਪਰ ਇਲਾਹੀ ਬਿਜਲੀਆਂ ਪੈਂਦੀਆਂ ਹਨ, ਪੈਂਦੀਆਂ ਭਾਵੇਂ ਸਭ ਥਾਈਂ ਜਾਈ ਹਨ, ਪਰ ਖਿੜੀ ਸਹਿਜ ਸੁਭਾਏ ਖਿੜੀ ਉੱਚੀ ਸੁਰਤ ਨੂੰ ਪਿਆਰ ਅੱਗ ਬਲ ਉੱਠਦੀ ਹੈ। ਬਸ ਮਨੁੱਖਾਂ ਜੀਵਨ ਦਾ ਆਖਰੀ ਫਲ ਜਾਂ ਫੁੱਲ ਇਹ ਬਖਸ਼ਿਸ਼ ਹੈ। ਬਖਸ਼ੇ ਬੰਦੇ ਤਾਂ ਰੱਬ ਆਪ ਸਵਾਰ ਕੇ ਸੰਸਾਰ 'ਤੇ ਕੱਲਦਾ ਹੈ। ਉਹਨਾਂ ਬੇਪਰਵਾਹਾਂ ਬਾਦਸ਼ਾਹਾਂ ਦੀ ਕੋਈ ਰੀਸ ਨਹੀਂ, ਪਰ ਧਰਮ ਮਨੁੱਖ ਦਾ ਇਸ ਇਲਾਹੀ ਡੋਰ ਵਿੱਚ ਬੱਝਾ ਉਹ ਬੰਦਾ ਹੋ ਕੇ ਉਸ ਆਲੀਸ਼ਾਨ ਉਡੀਕ ਕਰ ਬੇਸਬਰੀ ਉਡੀਕ ਵਿੱਚ ਸਦੀਆਂ ਤੱਕ ਮਿਹਰ ਨੂੰ ਝੋਲੀ ਅੱਡੀ ਖੜੀ ਰਹਿਣਾ ਇੱਕ ਸਹਿਜ ਸੁਭਾਅ ਯੋਗ ਹੈ ਜਿਸ ਨੂੰ ਸਾਡੇ ਸਤਿਗੁਰਾਂ ਨੇ ਪ੍ਰਤਿਪਾਦਨ ਕੀਤਾ ਹੈ। ਉੱਚੇ ਥੀ ਉੱਚਾ ਸ਼ਖਸੀਅਤ ਧਰਮ ਹੈ, ਪਰ ਪੱਕੀ ਸੁਰਤ ਨੂੰ ਮਖਲੂਕ ਭਲੇ ਅਰਥ ਅਰਪਣ ਕੀਤਾ ਹੈ। ਅਸੀਂ ਸਤਿਗੁਰੂ ਦੇ ਅੱਗੇ ਬੇਖਰੀਦ ਯਾਨੀ ਵਿੱਕੇ ਹੋਏ ਗੋਲੇ ਅਤੇ ਸਤਿਗੁਰੂ ਨੇ ਸਾਨੂੰ ਕਾਰੇ ਲਾਇਆ ਹੈ ਕਿ ਉਹਨਾਂ ਦਾ ਕੰਮ ਕਰਕੇ ਅਸੀਂ ਉਹੀ ਸੁਰਤ ਵਾਲੇ ਹੋਈਏ। ਸਾਨੂੰ ਆਪਣਾ ਸ਼ਾਹੀ ਸਿਪਾਹੀ ਬਣਾ ਕੇ ਰੱਬ ਦੀ ਦੁਖੀ ਮਖਲੂਕ ਨੂੰ ਸੁਖੀ ਕਰਨ ਵਾਲਾ ਲਾਇਆ ਹੈ। ਇਸ ਸਤਿਗੁਰਾਂ ਦੀ ਪਰਉਪਕਾਰੀ ਸਕੀਮ ਵਿੱਚ ਉੱਚਾ ਮਨੁੱਖ, ਉੱਚੀ ਸੁਰਤ ਅਤੇ ਉਹਦੇ ਅਸਰ ਉਹਨੂੰ ਸੁਖੀ ਕਰਨ ਦੀ ਕਰਾਮਾਤ ਬਸ ਇੱਕ ਨਿਰੋਲ ਅਤੇ ਸਫਲ ਇੰਸਟੀਟਿਊਸ਼ਨ ਹੈ। ਮਨੁੱਖ ਇੱਕ ਹਰੀ ਮੰਦਰ ਹੈ ਜਿਸ ਦਾ ਦਰਸ਼ਨ ਠੰਡ ਪਾਉਂਦਾ ਹੈ, ਜਿਸ ਦੀ ਕਿਰਤ ਦਾ ਕਮਾਇਆ ਅੰਨ ਪਾਣੀ ਮਨੁੱਖ ਮਾਤਰ ਲਈ ਗੁਰੂ ਕਾ ਲੰਗਰ ਹੋ ਚੁੱਕਾ ਹੈ, ਜਿਹਦੇ ਨੈਣ ਪ੍ਰਾਣ ਗੁਰੂ ਦੇ ਹੋ ਕੇ ਦੁਖੀ ਮਖਲੂਕ ਦੇ ਹੋ ਚੁੱਕੇ ਹਨ। ਹਰ ਇੱਕ ਵਿੱਚ ਗੁਰੂ ਦੇ ਸੁੱਚੇ ਸੁਭਾਅ ਕਿਸੇ ਖੁਰਦਬੀਨੀ ਤਰੀਕੇ ਵਿੱਚ ਵਸਦਾ ਹੈ। ਉਹ ਇੱਕ ਦਰਦ ਦਿਲ ਦਾ ਪੁਤਲਾ ਹੈ, ਪਰ ਜੋ ਉਹਦੇ ਦਿਲ ਵਿੱਚੋਂ ਸਤਿਗੁਰਾਂ ਦੀ ਉਚਾਈ ਸੁਰਤ ਲਗਨ ਟੇਕ ਨਿਕਲ ਜਾਏ ਤਦ ਉਸੇ ਘੜੀ ਉਹ ਮਰ ਜਾਂਦਾ ਹੈ। ਉਹ ਆਪ ਵੇਖਦਾ ਹੈ ਮੈਂ ਮਰ ਚੁੱਕਾ ਹਾਂ, ਮੈਂ ਉਸੀ ਤਰ੍ਹਾਂ ਦੁਖੀ ਹੋ ਚੁੱਕਾ ਹਾਂ ਜਿਸ ਤਰ੍ਹਾਂ ਹੋਰ ਮਖਲੂਕ ਹੈ। ਦੁੱਖ ਕਿਸੇ ਦਾ ਵੀ ਨਿਵਿਰਤ ਦਰਸ਼ਨ ਦਾ ਹੈ, ਉਹ ਉਸੀ ਵਕਤ ਨਿਕਾਰਾ ਇਨਵੈਲਿਡ ਹੋ ਕੇ ਬਿਮਾਰਾਂ ਜਾਂ ਮੋਹਿਆਂ ਦੀ ਫਹਿਰਿਸਤ ਵਿੱਚ ਪੈ ਕੇ ਜਿਵੇਂ ਜੰਗ ਵਿੱਚ ਕੁਝ ਜ਼ਖਮੀ ਸਿਪਾਹੀ ਹਸਪਤਾਲ ਨੂੰ ਤੁਰ ਜਾਂਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।